ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਇੱਕ ਖਾਸ ਮੁਲਾਕਾਤ ਦੇ ਨਾਲ ਅੱਜ ਆਪ ਸਭ ਦੇ ਰੂਬਰੂ ਹਾਜ਼ਰ ਹੈ। ਸਲਾਮ ਕਬੂਲ ਕਰੋ। ਅੱਜ ਸਾਡੇ ਸਟੂਡੀਓ 'ਚ ਸਾਡੇ ਰੂਬਰੂ ਮੌਜੂਦ ਨੇ ਨੂਰੁਲਹੈਨ ਸਾਦੀਆ ਹੋਣੇ, ਜੋ ਕਿ ਪਾਕਿਸਤਾਨ 'ਚ ਲਹਿੰਦੇ ਪੰਜਾਬ 'ਚ ਇੱਕ ਕਵੀ ਨੇ, ਇੱਕ ਕਹਾਣੀਕਾਰ ਨੇ, ਤਰਜਮਾਕਾਰ ਨੇ, ਡਰਾਮੇ ਵੀ ਲਿਖੇ ਇਹਨਾਂ ਨੇ, ਥੀਏਟਰ ਐਕਟਰੈਸ ਵੀ ਨੇ, ਫਿਰ ਵਾਇਸ ਓਵਰ ਆਰਟਿਸਟ ਔਰ ਪੱਤਰਕਾਰ ਜਰਨਲਿਸਟ ਦੇ ਤੌਰ ਤੇ ਵੀ ਇਹਨਾਂ ਨੇ ਬਹੁਤ ਸਾਰੇ ਮੀਡੀਆ ਗਰੁੱਪਸ ਦੇ ਨਾਲ ਕੰਮਕਾਰ ਕੀਤਾ। ਜੀ ਐਨਜੀ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ।
ਬਹੁਤ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੈਂ ਅੱਜ ਤੁਹਾਡੇ ਇਸ ਸਟੂਡੀਓ ਦੇ ਵਿੱਚ ਬੈਠੀ ਹਾਂ ਔਰ ਬਹੁਤ ਸਾਰੀਆਂ ਗੱਲਾਂ ਸੀ ਅੱਜ ਕਰਾਂਗੇ।
ਜੀ ਬਿਲਕੁਲ, ਜਿਹੜੀਆਂ ਬਹੁਤ ਚਿਰਾਂ ਤੋਂ ਅਧੂਰੀਆਂ ਨੇ, ਜਿਹੜੀਆਂ ਬਹੁਤ ਚਿਰਾਂ ਤੋਂ ਅਧੀਆਂ ਚਧੀਆਂ ਨੇ। ਅੱਛਾ ਸਾਦੀਆ ਜੀ, ਪਹਿਲੇ ਤਾਂ ਮੈਂ ਪੁੱਛਣਾ ਚਾਹਾਂਗਾ ਆਪਣੇ ਸੁਣਨ ਵਾਲਿਆਂ ਲਈ ਕਿ ਆਪਣੇ ਜੰਮਪਲ ਮੋਡਲੋਂ ਆਪ ਤੁਸੀਂ ਦੱਸੋ।
ਹਾਂਜੀ, ਮੈਂ ਲਾਹੌਰ ਦੀ ਜੰਮਪਲ ਹਾਂ।
ਪੱਕੇ ਲੋਰੀਏ?
ਜੀ ਪੱਕੇ ਲੋਰੀਏ।
ਕਿੱਥੋਂ?
ਫਰੂਗੰਜ।
ਅੰਦਰੂਨੇ ਲੋ?
ਅੰਦਰੂਨੇ ਲੋ, ਮਿਸਰੀ ਸ਼ਾਹ ਦੇ ਨਾਲ ਹੀ ਹੈ ਫਰੂਗੰਜ। ਉੱਥੇ ਹੀ ਮੇਰੀ ਪੜ੍ਹਾਈ ਵੀ ਉੱਥੇ ਹੀ ਹੋਈ ਔਰ ਫਿਰ ਵੱਡਾ ਕਿਸ਼ਾਨਾ ਜਿਹੜਾ ਹੈ ਉਹ ਸਕੂਲ ਸੀ ਅੰਦਰੂਨ ਲਾਹੌਰ ਦੇ ਵਿੱਚ ਹੀ ਸਾਰਾ ਬਚਪਨ ਗੁਜ਼ਰਿਆ ਹੈ।
ਤੇ ਉਹ ਫੀਕੇ ਦੀ ਲੱਸੀ ਤੇ ਇਹ ਜਿਹੜੇ ਰਵਾਇਤੀ ਖਾਬੇ ਨੇ, ਇਹਨਾਂ ਨਾਲ ਤਾਂ ਫਿਰ ਜਮਾਂਦਰੂ ਵਾਹ ਰਿਹਾ ਤੁਹਾਡਾ।
ਐਸਾ ਵੈਸਾ, ਲੱਸੀ ਤੇ ਹੁਣ ਸਰਦੀਆਂ 'ਚ ਵੀ ਨੀ ਛੱਡੀ ਹੁੰਦੀ।
ਗੁੱਡ। ਤੇ ਮੈਂ ਇਹ ਪੁੱਛਣਾ ਚਾਹਾਂਗਾ ਕਿ ਨੈਸ਼ਨਲ ਕਾਲਜ ਆਫ ਆਰਟਸ ਤੱਕ ਦਾ ਸਫ਼ਰ ਹੈ ਜਿਹੜਾ, ਉਹ ਕਿੱਦਾਂ ਰਿਹਾ?
ਮੈਨੂੰ ਬਚਪਨ ਤੋਂ ਆਰਟ ਦਾ ਬਹੁਤ ਜ਼ਿਆਦਾ ਸ਼ੌਕ ਸੀ। ਮੈਂ ਘਰ ਗੁੱਡੀਆਂ ਪਟੋਲੇ ਤੇ ਸਾਡੇ ਆਮ ਹੁੰਦੇ ਸਨ ਘਰਾਂ ਦੇ ਵਿੱਚ ਸਾਡੇ, ਤੇ ਉਹ ਮੈਨੂੰ ਸਭ ਤੋਂ ਜ਼ਿਆਦਾ ਹੁੰਦਾ ਸੀ ਕਿ ਕਲਰਫੁਲ ਜਿਹੜਾ ਖਾਸ ਤੌਰ ਤੇ ਬਾਵੀਆਂ ਦੇ ਕੱਪੜੇ ਬਣਾਉਣੇ ਹੁੰਦੇ ਨੇ, ਤੇ ਮੈਨੂੰ ਬੜਾ ਚੰਗਾ ਲੱਗਦਾ ਸੀ ਮੈਨੂੰ ਕਲਰਫੁਲ ਕੱਪੜੇ ਬਣਾਉਣ ਦਾ ਬੜਾ ਮੈਨੂੰ ਉਹ। ਤੇ ਉਦੋਂ ਤੋਂ ਮੈਨੂੰ ਜਿਹੜਾ ਨਾ ਸ਼ੌਕ ਚੜਿਆ, ਤੇ ਜਦੋਂ ਮੈਂ ਆਪਣਾ ਗ੍ਰੈਜੂਏਸ਼ਨ ਕੀਤੀ ਤੇ ਮੈਂ ਸਭ ਤੋਂ ਪਹਿਲੇ ਜਿਹੜਾ ਨਾ ਮੈਂ ਨੈਸ਼ਨਲ ਕਾਲਜ ਦੇ ਵਿੱਚ ਜਾ ਛਾਲ ਮਾਰੀ, ਤੇ ਮੈਂ ਪਹਿਲੇ ਕੋਰਸ ਜਿਹੜਾ 6 ਮਹੀਨੇ ਦੇ ਕੋਰਸ ਉਹ ਕਰਵਾਉਂਦੇ ਨੇ, ਤੇ ਇੱਕ ਕੋਲਾਜ ਵਰਕ ਦਾ ਇੱਕ ਹੈ ਸੀ, ਕਿਉਂਕਿ ਮੇਰਾ ਹੈ ਹੀ ਪਟੋਲਿਆਂ ਦੇ ਨਾਲ ਸੀ ਜ਼ਿਆਦਾ, ਤੇ ਮੈਂ ਉਹ ਬਸ ਆਪ ਜਿਹੜਾ ਇਹਨੂੰ ਚੂਜ਼ ਕੀਤਾ। ਉਸ ਤੋਂ ਬਾਅਦ ਫਿਰ ਮੈਂ ਗ੍ਰਾਫਿਕ ਤੇ ਫੋਟੋਗ੍ਰਾਫੀ ਦਾ ਜ਼ਿਆਦਾ ਕੀਤਾ, ਲੇਕਿਨ ਮੇਰਾ ਫੋਕਸ ਫੋਟੋਗ੍ਰਾਫੀ ਦਾ ਆ ਗਿਆ ਜਿਸ ਵੇਲੇ, ਤੇ ਫਿਰ ਫੋਟੋਗ੍ਰਾਫੀ ਦੇ ਨਾਲ ਨਾਲ ਜਰਨਲਿਜ਼ਮ ਜਿਸ ਵੇਲੇ ਸਟਾਰਟ ਕੀਤੀ, ਫਿਰ ਬਹੁਤ ਸਾਰੀਆਂ ਚੀਜ਼ਾਂ ਨਾਲ ਅਟੈਚ ਹੋ ਗਈਆਂ।
ਪੱਤਰਕਾਰੀ ਵੱਲ ਜਦੋਂ ਆਏ ਤੇ ਕਿਹੜੇ ਕਿਹੜੇ ਮੀਡੀਆ ਗਰੁੱਪ ਦੇ ਨਾਲ ਜਾਂ ਕਿਹੜੇ ਕਿਹੜੇ ਨਾਮੀ ਗ੍ਰਾਮੀ ਅਖਬਾਰ ਰੇਡੀਓ ਟੀਵੀ ਦੇ ਨਾਲ ਜੁੜੇ ਰਹੇ?
ਹਾਂ, ਮੈਂ ਸਭ ਤੋਂ ਪਹਿਲੇ ਜਿਹੜਾ ਇਹ ਜੰਗ ਤੋਂ ਸਟਾਰਟ ਕੀਤਾ ਸੀ, ਤੇ ਜੰਗ ਤੋਂ ਸਟਾਰਟ ਕਰਕੇ ਤੇ ਡੇਲੀ ਜਨਾਹ ਦੇ ਵਿੱਚ ਮੈਂ ਆ ਕੇ ਤੇ ਖਤਮ ਕੀਤਾ, ਲੇਕਿਨ ਖਤਮ ਫਿਰ ਵੀ ਨਹੀਂ ਕੀਤਾ। ਖੈਰ, ਪੰਜਾਬੀ ਨਾਲ ਤੇ ਬਚਪਨ ਦਾ ਸਾਂਗਾ ਸੀ, ਤੇ ਫਿਰ ਜਿਹੜਾ ਇਹ ਭੁਲੇਖਾ ਮੈਂ 2 ਸਾਲ ਕੰਮ ਕੀਤਾ ਔਰ ਉਹਦੇ ਵਿੱਚ ਵੀ ਮੇਰੀ ਬੀਟ ਚੁੱਕੇ ਕਲਚਰ ਦੀ ਸੀ, ਤੇ ਮੈਂ ਸਭ ਤੋਂ ਜ਼ਿਆਦਾ ਥੀਏਟਰ ਨੂੰ ਔਰ ਕਲਚਰ ਨੂੰ ਟੱਚ ਕੀਤਾ ਖਵਾਤੀਨ ਦੇ ਹਵਾਲੇ ਨਾਲ, ਬੱਚਿਆਂ ਦੇ ਹਵਾਲੇ ਨਾਲ ਜ਼ਿਆਦਾ ਆਰਟੀਕਲ ਜਿਹੜੇ ਸਨ। ਫਿਰ ਮਤਲਬ ਦੋਸਤਾਂ ਨੇ ਬਹੁਤ ਸਾਰੇ ਆਸ ਪਾਸ ਜਿੰਨੇ ਵੀ ਬੇਲੀ ਸਨ ਉਹਨਾਂ ਨੇ ਕਿਤਾਬਾਂ ਦੇਣੀਆਂ ਵੀ ਇਹਦੇ ਤੇ ਵਿਊ ਲਿਖਦੇ ਹੋ, ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਕਰਦੀ ਰਹੀਆਂ।
ਹੁਣ ਮੈਂ ਇਹ ਚਾਹਾਂਗਾ ਕਿ ਆਪ ਵੀ ਤੁਸੀਂ ਥੀਏਟਰ ਐਕਟਰੈਸ ਸੀਗੇ ਤੇ ਹੁਣ ਵੀ ਹੈ ਜੇ, ਕਿਉਂਕਿ ਮੇਰਾ ਮੁਸ਼ਾਹਿਦਾ ਤੇ ਇਹ ਹੈ ਕਿ ਸਟਿਲ ਅੱਜ ਵੀ ਜੁੜੇ ਜੇ, ਇਸ ਪਾਸੇ ਆਉਣਾ ਪਰਫਾਰਮਿੰਗ ਆਰਟ ਵਾਲੇ ਪਾਸੇ ਆਉਣਾ ਕਿੱਦਾਂ ਹੋਇਆ?
ਮੈਂ ਉਸ ਵੇਲੇ ਮੈਟ੍ਰਿਕ ਕੀਤਾ ਸੀ ਤੇ ਸਾਡੇ ਮਤਲਬ ਸਕੂਲ ਦੇ ਵਿੱਚ ਖਾਤੂਨ ਆਈ ਇੱਕ, ਬਹੁਤ ਹੀ ਛੋਟਾ ਜਿਹਾ ਕੱਦ, ਬੜੀ ਸਮਾਰਟ ਜੀ, ਸਮਝ ਨਾ ਆਏ ਕਿ ਇੰਨੀ ਮਤਲਬ ਛੋਟੀ ਉਮਰ ਵਿੱਚ ਲਾਹ ਕਿਵੇਂ ਕਰ ਲਿਆ ਨੇ। ਬਾਅਦ ਵਿੱਚ ਪਤਾ ਲੱਗਾ ਕਿ ਉਹ ਤੇ ਆਸਮਾ ਜਹਾਂਗੀਰ।
ਅੱਛਾ, ਵਾਹ ਵਾਹ।
ਤੇ ਉਹ ਸਾਡੇ ਸਾਈਡਾਂ ਤੇ ਆ ਕੇ ਤੇ ਸਕੂਲਾਂ ਦੇ ਵਿੱਚ ਉਹ ਬਹੁਤ ਉਹਨੇ ਕੰਮ ਸ਼ੁਰੂ ਕੀਤਾ ਕਿ ਤੁਸੀਂ ਆਓ, ਇੱਕ ਛੋਟਾ ਜਿਹਾ ਕੋਰਸ ਹੈ ਪੈਰਾਲੀਗਲ ਦਾ, ਤੇ ਉਹ ਕਰੋ ਆ ਕੇ। ਤੇ ਮੈਟ੍ਰਿਕ ਤੋਂ ਬਾਅਦ ਜਿਵੇਂ 3 ਮਹੀਨੇ ਦਾ ਹੁੰਦਾ ਹੈ ਟਾਈਮ ਹੁੰਦਾ, ਤੇ ਮੋਸਟਲੀ ਘਰ ਦੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕੁੜੀ ਨੂੰ ਸਿਲਾਈ ਸਕੂਲ ਪਾ ਦਿਓ, ਤੇ ਮੇਰਾ ਕੋਈ ਰੁਝਾਨ ਨਹੀਂ ਸੀ, ਸਿਲਾਈ ਸਕੂਲ ਮੈਂ ਸਿੱਖ ਲਈ ਸੀ ਬੜੀ ਪੁਰਾਣੀ, ਤੇ ਮੇਰਾ ਇਹ ਸੀ ਕਿ ਮੈਂ ਇਸ ਵੇਲੇ ਬਾਹਰ ਨਿਕਲਾਂ ਕਿਧਰੇ, ਮਤਲਬ ਐਸੀ ਚੀਜ਼ ਕੋਈ ਸਿੱਖਾਂ ਨਵੀਂ ਹੋਵੇ ਜਿਹੜੀ, ਔਰ ਉਹ ਅੱਜ ਤੱਕ ਉਹ ਆਦਤਾਂ ਪੱਕੀਆਂ ਹੋਈਆਂ ਨੇ, ਹਮੇਸ਼ਾ ਨਵੀਂ ਸ਼ੈ ਵੱਲ ਦੌੜੀਦਾ ਹੈ, ਤੇ ਹਰ ਇਨਸਾਨ ਦੀ ਆਪਣੀ ਇੱਕ ਉਹ ਹੁੰਦੀ ਹੈ ਕਿ ਅੰਦਰ ਉਹਦੇ ਚੀਜ਼ਾਂ ਜਿਹੜੀਆਂ ਨੇ ਉਹ ਆਪ ਉੱਗਦੀਆਂ ਨੇ।
ਬਿਲਕੁਲ ਠੀਕ ਹੈ
ਕਿ ਹਰ ਇਨਸਾਨ ਦੇ ਅੰਦਰ ਉਹ
ਥੀਏਟਰ ਐਕਟ੍ਰੈਸ ਹੈ ਜਿਹੜੀ, ਇਹ ਵੀ ਇਸੇ ਤਰ੍ਹਾਂ ਪੁੰਗਰੀ
ਜੀ। ਉੱਥੇ ਸਾਡੇ ਕੋਲ ਵਸੀਮ ਸਾਹਿਬ ਹੁੰਦੇ ਸਨ ਜਿਹੜੇ ਉੱਥੇ ਆਉਂਦੇ ਸਨ ਆਸਮਾ ਜਹਾਂਗੀਰ ਦੇ ਆਫਿਸ ਦੇ ਵਿੱਚ, ਤੇ ਉਹ ਆ ਕੇ ਤੇ ਫਿਰ ਕਹਿੰਦੇ ਸਨ ਅਗਰ ਕਿਸੇ ਨੂੰ ਕੋਈ ਸ਼ੌਕ ਹੈ ਤੇ ਅਸੀਂ ਥੀਏਟਰ ਕਰ ਰਹੇ ਹਾਂ ਤੇ ਤੁਸੀਂ ਆਓ।
ਸਹੀ।
ਤੇ ਅਸੀਂ ਜਿਸ ਵੇਲੇ ਉਹ ਇੱਕ ਸਾਲ ਦਾ 6 ਮਹੀਨੇ ਦਾ ਕੋਰਸ ਜਾਂ ਸਾਲ ਦਾ ਕੀਤਾ ਪੈਰਾਲੀਗਲ ਦਾ, ਨਾਲ ਮੈਂ ਕਾਲਜ ਵੀ ਐਡਮਿਸ਼ਨ ਲਿੱਤਾ ਤੇ ਉਸ ਤੋਂ ਬਾਅਦ ਜਿਹੜਾ ਨਾ ਥੀਏਟਰ ਜਿਹੜਾ ਸਟਾਰਟ ਕਰ ਦਿੱਤਾ। ਥੀਏਟਰ ਦਾ ਨਾਮ ਸੀ ਲੋਕ ਰਹੱਸ,
ਠੀਕ ਹੈ।
ਔਰ ਉਹਨੂੰ ਲਖਤ ਪਾਸ਼ਾ ਸਾਹਿਬ ਸਨ ਉਹ ਦੇਖਦੇ ਸਨ, ਲੇਕਿਨ ਉਹਦੇ ਵਿੱਚ 2-3 ਲੋਕ ਸਨ ਜਿਹੜੇ ਡਾਇਰੈਕਟ ਕਰਦੇ ਸਨ, ਹੁਮਾ ਸਫਦਰ ਸੀ, ਵਸੀਮ ਸੀ, ਹੋਰ ਮਤਲਬ ਇਸ ਤਰ੍ਹਾਂ ਦੇ ਬੜੇ
ਨਾਮੀ
ਲੋਕ ਸਨ। ਤੇ ਉੱਥੇ ਹੀ ਫਿਰ ਸਾਨੂੰ ਜਿਹੜਾ ਨਾ ਇੰਡੀਆ ਤੋਂ ਆਏ ਬਾਦਲ ਸਰਕਾਰ, ਉਹਨਾਂ ਨੇ ਸਾਨੂੰ ਟ੍ਰੇਨਿੰਗ ਦਿੱਤੀ। ਫਿਰ ਬੇਸਿਕ ਸਾਡੀ ਟ੍ਰੇਨਿੰਗ ਹੁੰਦੀ ਸੀ, ਉਹਦੇ ਚ ਸਾਨੂੰ ਕਥਕ ਦੀਆਂ ਕਲਾਸਾਂ ਦਿੱਤੀਆਂ ਜਾਂਦੀਆਂ ਸਨ, ਯੋਗਾ ਦੀਆਂ ਕਲਾਸਾਂ ਦਿੱਤੀਆਂ ਜਾਂਦੀਆਂ ਸਨ। ਤੇ ਉਸ ਵੇਲੇ ਅਸੀਂ ਮਤਲਬ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਇੰਨੀਆਂ ਚੀਜ਼ਾਂ ਅਸੀਂ ਫ੍ਰੀ ਦੇ ਵਿੱਚ ਕਿਵੇਂ ਸਿੱਖ ਰਹੇ ਹਾਂ।
ਵਾਹ। ਅੱਛਾ, ਮੈਂ ਇਹ ਪੁੱਛਣਾ ਚਾਹਾਂਗਾ ਕਿ ਲਿਖਣ ਲਿਖਾਣ ਵਾਲੇ ਪਾਸੇ ਵੀ ਤੁਹਾਡਾ ਆਉਣਾ ਹੋਇਆ, ਤੇ ਲਿਖਣ ਲਿਖਾਣ ਵਾਲੇ ਪਾਸੇ ਜਦੋਂ ਆਏ ਤੇ ਸ਼ੁਰੂਆਤ ਸ਼ਾਇਰੀ ਤੋਂ ਹੋਈ, ਨਸਰ ਤੋਂ ਹੋਈ?
ਸ਼ੁਰੂਆਤ ਸ਼ਾਇਰੀ ਤੋਂ ਹੋਈ, ਔਰ ਉਹ ਇਸ ਤਰ੍ਹਾਂ ਹੋਈ ਕਿ ਮੈਂ ਉਸ ਵੇਲੇ ਮੈਂ ਜਾ ਰਹੀ ਸਾਂ ਰਵੇਲ।
ਅੱਛਾ।
ਰਵੇਲ ਮੈਂ ਸਟਾਰਟ ਕੀਤਾ 91-92 ਦੇ ਵਿੱਚ, ਤੇ ਉਸ ਵੇਲੇ ਮੈਂ ਸਿੱਖ ਰਹੀ ਸਾਂ ਪਾਲ ਸਾਹਿਬ ਦੇ ਨਾਲ ਬਹੁਤ ਸਾਰਾ ਕੰਮ, ਮਤਲਬ ਪੇਸਟਿੰਗ, ਪਰੂਫ ਰੀਡਿੰਗ, ਔਰ ਕਿਸ ਤਰ੍ਹਾਂ ਕਰੀਦਾ। ਔਰ ਪਹਿਲਾਂ ਜਿਸ ਵੇਲੇ ਮੇਰੇ ਖਿਆਲ 92 ਦੀ ਕੋਈ ਕਾਨਫਰੰਸ ਸੀ, ਆਲਮੀ ਪੰਜਾਬੀ ਕਾਨਫਰੰਸ, ਜਿਹੜੀ ਫਖਰ ਜ਼ਮਾਨ ਸਾਹਿਬ ਨੇ ਕਰਵਾਈ, ਤੇ ਇਹਨਾਂ ਨੇ ਮੈਨੂੰ ਜਿੰਨੇ ਟਫ ਕੰਮ ਹੁੰਦੇ ਸਨ ਉਹ ਸਾਰੇ ਮੈਨੂੰ ਦੇ ਦਿੰਦੇ ਸਨ। ਤੇ ਉਸ ਵੇਲੇ ਲਿਖਣ ਵਾਲਾ ਕੋਈ ਸਿਸਟਮ ਨਹੀਂ ਸੀ ਹੁੰਦਾ, ਤੇ ਉਹ ਰਿਕਾਰਡਿੰਗ ਕਰਦੇ ਸਨ, ਤੇ ਮੈਨੂੰ ਇਹਨਾਂ ਨੇ ਪਹਿਲੇ ਤੇ ਉਹ ਦਿੱਤਾ ਕਿ ਤੂੰ ਰਿਕਾਰਡਿੰਗ ਕਰਨੀ ਹੈ। ਮੈਂ ਰਿਕਾਰਡਿੰਗ ਕੀਤੀ, ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਇਹ ਰਿਕਾਰਡਿੰਗ ਤੂੰ ਲਿਖਣੀ ਹੈ ਹੁਣ।
ਅੱਛਾ।
ਤੇ ਮੇਰੇ ਵਾਸਤੇ ਉਹ ਸੀ ਕਿ ਮੈਂ ਸਾਰਾ ਦਿਨ ਬਹਿ ਕੇ ਕੰਨਾਂ ਤੇ ਰੋਟੀਆਂ ਲਾਈਆਂ ਦੇਸਦੇ ਤੇ ਮੈਂ ਨਾ ਰਿਕਾਰਡਿੰਗ ਜਿਹੜੀ, ਤੇ ਉਹਦੇ ਤੋਂ ਮੈਨੂੰ ਲਿਖਣ ਦਾ ਬਹੁਤ ਜ਼ਿਆਦਾ ਸ਼ੌਕ ਪਿਆ, ਕਿਉਂਕਿ ਉਹ ਜਿਸ ਵੇਲੇ ਮੈਂ ਮਕਾਲੇ ਉਹਨਾਂ ਦੇ ਸੁਣ ਕੇ ਲਿਖਦੀ ਸਾਂ, ਤੇ ਮੈਂ ਕਹਿੰਦੀ ਸਾਂ ਇੰਨੇ ਪਹਾੜੀ ਲਫ਼ਜ਼ ਇਹ ਕਿਵੇਂ ਲਿਖ ਲੈਂਦੇ ਨੇ, ਕਿਵੇਂ ਕਰ ਲੈਂਦੇ ਨੇ। ਬੜਾ ਮਤਲਬ ਉੱਥੇ ਮੈਨੂੰ ਪੜ੍ਹਨ ਦਾ ਵੀ ਬਹੁਤ ਜ਼ਿਆਦਾ ਮੌਕਾ ਮਿਲਿਆ, ਬਹੁਤ ਸਾਰੀਆਂ ਕਿਤਾਬਾਂ, ਬਹੁਤ ਸਾਰੇ ਲੋਕ ਆਉਂਦੇ ਸਨ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਫਿਰ ਨਾਲ ਕੰਮ ਕਰਨ ਵਾਲੇ ਇੰਨੇ ਅੱਛੇ ਸਨ, ਲਿਆਸ ਘੁੰਮਨ ਸਾਹਿਬ ਸਨ, ਪਾਲ ਸਾਹਿਬ ਸਨ, ਜਮੀਲ ਪਾਲ ਸਾਹਿਬ ਨਾਲ, ਇਕਬਾਲ ਕੈਸਰ ਸਨ, ਔਰ ਇਸ ਤਰ੍ਹਾਂ ਦੇ ਬਹੁਤ ਸਾਰੇ
ਵੱਡੇ ਨਾਂ
ਬੇਲੀ, ਬੜੇ ਪਿਆਰੇ ਬੇਲੀ ਸਨ ਜਿਨ੍ਹਾਂ ਨੇ ਮੇਰੀ ਗਰੋਥ, ਮੈਂ ਕਹਿੰਦੀ ਹਾਂ ਮੇਰੀ ਅਦਬੀ ਗਰੋਥ ਜਿਹੜੀ ਹੈ ਕੀਤੀ, ਔਰ ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ ਉਹਨਾਂ ਸਾਰੇ ਬੇਲੀਆਂ ਦੀ। ਤੇ ਬਾਕੀ ਮੇਰੀ ਜਿਹੜੀ ਸ਼ਾਇਰੀ ਜਿਹੜੀ ਹੈ ਮੇਰੀ,
ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਕੁਝ ਸੁਣਾਓ, ਸਾਡੇ ਜਿਹੜੇ ਸਰੋਤੇ ਨੇ ਉਹ ਵੀ ਜਾਣੂ ਹੋ ਸਕਣ, ਤੇ ਆਪਣੀ ਪਸੰਦ, ਆਪਣੀ ਮਰਜ਼ੀ, ਇਹ ਦੋਵੇਂ ਇਖਤਿਆਰ ਤੁਹਾਡੇ ਕੋਲ ਨੇ, ਕੀ ਸੁਣਾਉਣਾ ਚਾਹੋਗੇ?
ਜੀ ਮਿਹਰਬਾਨੀ, ਮੇਰੀ ਪਹਿਲੀ ਕਿਤਾਬ ਦਾ ਨਾਂ ਹੈ ਮੱਛ, ਔਰ ਲਾਈਕ ਬੋਨ ਫਾਇਰ ਨਾ, ਤੇ ਮੈਂ ਡੈਡੀਕੇਟ ਕੀਤੀ ਸੀ ਪੀਰੋ ਪ੍ਰੇਮਨ ਦੇ ਨਾਂ, ਮਤਲਬ ਪੰਜਾਬੀ ਦੀ ਪਹਿਲੀ ਸ਼ਾਇਰਾ, ਲੇਕਿਨ ਇਹ ਕਾਫੀ ਹੈ, ਮੈਂ ਉਹ ਸੁਣਾਨੀ ਆ
ਜ਼ਰੂਰ।
ਆਪੇ ਦਰਦ ਸਹੇੜੇ ਬਾਬਲਾ, ਆਪੇ ਦਰਦ ਸਹੇਰੇ, ਮੱਚ ਇਸ਼ਕ ਦਾ ਬਾਲ ਕੇ ਸੇਕਾਂ, ਰੂਹ ਦੇ ਤਾਤ ਖੇੜੇ, ਵੇ ਬਾਬਲਾ ਅਸਾਂ ਆਪੇ ਦਰਦ ਸਹੇੜੇ, ਦਿਲ ਦਾ ਮਾਸ ਖਵਾ ਕੇ ਕੀਤੇ ਯਾਰ ਰਗਾਂ ਦੇ ਨੇੜੇ, ਵੇ ਬਾਬਲਾ ਅਸਾਂ ਆਪੇ ਦਰਦ ਸਹੇਰੇ।
ਵਾਹ ਵਾਹ।
ਆਪੇ ਆਪਣੀ ਸੁਰਤ ਵੰਜਾਈ, ਆਪੇ ਆਪਣੀ ਸੁਰਤ ਵੰਜਾਈ, ਮਲ ਦੇ ਹੱਥ ਲੁਟੇਰੇ, ਵੇ ਬਾਬਲਾ ਅਸਾਂ ਆਪੇ ਦਰਦ ਸਹੇੜੇ, ਰਾਤੂ ਥੱਲੀ ਸਾਡੇ ਕੋਇਆਂ ਵਿੱਚੋਂ, ਰਾਤੂ ਥੱਲੀ ਸਾਡੇ ਕੋਇਆਂ ਵਿੱਚੋਂ, ਪੁਬਲੀ ਹੱਥ ਲਬੇੜੇ, ਵੇ ਬਾਬਲਾ ਅਸੀਂ ਆਪੇ ਸਾਖ ਸਹੇੜੇ, ਅੰਦਰੋਂ ਅੰਦਰੀ ਸੰਨਾ ਲੱਗੀਆਂ, ਅੰਦਰੋਂ ਅੰਦਰੀ ਸੰਨਾ ਲੱਗੀਆਂ, ਕਿੰਨੇ ਸਾਖ ਸਹੇੜੇ, ਵੇ ਬਾਬਲਾ ਅਸੀਂ ਆਪੇ ਦਰਦ ਸਹੇੜੇ, ਆਪੇ ਦਰਦ ਸਹੇੜੇ।
ਬਹੁਤ ਆਲਾ। ਮੈਂ ਅਨੁਰੂਲ ਐਨ ਸਾਦੀਆ ਜੀ ਇਹ ਪੁੱਛਣਾ ਚਾਹਾਂਗਾ ਕਿ ਇਸ ਵੇਲੇ ਤੱਕ ਤੁਹਾਡੀਆਂ ਕੁੱਲ ਕਿਤਾਬਾਂ ਦੀ ਮਿਲਾ ਕੇ ਗਿਣਤੀ ਕਿੰਨੀ ਹੈ, ਕਿਸ ਕਿਸ ਮੌਜੂ ਤੇ ਨੇ?
ਮੇਰੀਆਂ 2 ਕਿਤਾਬਾਂ ਸ਼ਾਇਰੀ ਦੀਆਂ ਨੇ, ਦੂਸਰੀ ਕਿਤਾਬ ਜਿਹੜੀ ਉਹ ਮੁਸ਼ਕ ਹੈ, ਔਰ ਮੁਸ਼ਕ ਜਿਹੜੀ ਉਹ ਵੀ ਮੈਂ ਡੈਡੀਕੇਟ ਕੀਤੀ ਹੈ ਬਹੁਤ ਹੀ ਸ਼ਾਨਦਾਰ ਕਸ਼ਮੀਰੀ ਜ਼ਬਾਨ ਦੀ ਪਹਿਲੀ ਸ਼ਾਇਰਾ ਜਿਹੜੀ ਹੈ ਲਲੇਸ਼ਵਰੀ ਦੇ ਨਾਂ।
ਮੈਂ ਚਾਹਾਂਗਾ ਸਮਾਂ ਥੋੜਾ ਹੈ, ਇਹਦੇ ਚ ਵੀ ਕੁਛ ਨਾ ਕੁਛ ਸਾਡੇ ਸੁਣਨ ਵਾਲਿਆਂ ਨਾਲ ਸਾਂਝਾ ਕਰੋ।
ਹਾਂਜੀ ਜ਼ਰੂਰ, ਕਿਉਂ ਨਹੀਂ, ਇਹਦੇ ਚ ਹੈ ਤੇ ਬਹੁਤ ਸੋਹਣੀਆਂ ਹੈ ਨੇ, ਲੇਕਿਨ ਮੈਨੂੰ ਆਪ ਜਿਹੜੀ ਬਹੁਤ ਪਸੰਦ ਹੈ ਉਹ ਮੈਂ ਜ਼ਰੂਰ ਸੁਣਾਵਾਂਗੀ। ਉਹਦਾ ਨਾਂ ਹੈ ਸਰਗੀ ਦਾ ਸੁਰਮਾ। ਸਰਗੀ ਦਾ ਸੁਰਮਾ ਪੀ ਜਾਈਏ, ਆਓ ਰਲ ਕੇ ਸਵੇਰ ਦੀ ਲਾਲੀ ਮੂੰਹ ਤੇ ਲਾਈਏ, ਮਿੱਤਰਾਂ ਵਿੱਚ ਲੀਕ ਪਈ ਹੋਈ ਨੂੰ ਕੋਠੀਆਂ ਤੇ ਮਹਿੰਗੇ ਸੋਫਿਆਂ ਦੀ ਅਸਲੀ ਗੱਲ ਸੁਣਾਈਏ, ਸਰਗੀ ਦਾ ਸੁਰਮਾ ਪੀ ਜਾਈਏ, ਆਓ ਰਲ ਕੇ ਸਵੇਰ ਦੀ ਲਾਲੀ ਮੂੰਹ ਤੇ ਲਾਈਏ।
ਵਾਹ।
ਸਾਨੂੰ ਵਿਰਸੇ ਵਿੱਚ ਨੀਂਦਰਾਂ ਦੀ ਸੁਸਤੀ ਮਿਲੀ ਹੈ, ਆਓ ਸ਼ੇਰ ਮਾਰਨ ਚੱਲੀਏ।
ਕਿਆ ਬਾਤ ਹੈ।
ਸ਼ੇਰ ਨਿਰੇ ਜੰਗਲਾਂ ਵਿੱਚ ਨਹੀਂ ਹੁੰਦੇ, ਹਰ ਸ਼ਹਿਰ ਤੇ ਪਿੰਡ ਵਿੱਚ ਇਹਨਾਂ ਦੀ ਗਿਣਤਰੀ ਬਹੁਤ ਹੈ, ਪਰ ਸਾਡੇ ਕੋਲੋਂ ਵੱਧ ਨਹੀਂ। ਸਰਗੀ ਦੇ ਸੁਰਮੇ ਨੂੰ ਪੀ ਜਾਈਏ, ਆਓ ਰਲ ਕੇ ਸਵੇਰ ਦੀ ਲਾਲੀ ਮੂੰਹ ਤੇ ਲਾਈਏ ਤੇ ਮਿੱਟੀ ਦਾ ਵੱਡਾ ਵਪਾਰ ਹੈ ਮਿੱਟੀ ਦਾ ਵੱਡਾ ਵਪਾਰ ਹੈ ਜੋ ਵੀ ਵੱਢ ਟੁੱਕ ਕੇ ਦੱਬ ਦਿਓ ਮੁੜ ਉਗਾ ਛੱਡਦੀ ਹੈ ਮਿੱਟੀ ਕੋਲੋਂ ਸਿੱਖੀਏ ਬੁੱਤ ਬਣ ਕੇ ਨਾ ਰਹੀਏ ਸਰਗੀ ਦੇ ਸੁਰਮੇ ਨੂੰ ਪੀ ਜਾਈਏ ਆਓ ਰਲ ਕੇ ਸਵੇਰ ਦੀ ਲਾਲੀ ਮੂੰਹ ਤੇ ਲਾਈਏ
ਕਿਆ ਬਾਤ ਹੈ ਕਿਆ ਬਾਤ ਹੈ ਮੈਂ ਨੂਰਲੈਨ ਸਾਦੀਆ ਜੀ ਪ੍ਰੋਗਰਾਮ ਦਾ ਕਿਉਂਕਿ ਸਮਾਂ ਬਿਲਕੁਲ ਥੋੜਾ ਹੈ ਚਾਹਾਂਗਾ ਕਿ ਅਖੀਰ ਤੇ ਸੱਤ ਸਮੁੰਦਰੋਂ ਪਾਰ ਜਗਤ ਭਰ ਚੇ ਤੁਹਾਡੀ ਆਵਾਜ਼ ਤੁਹਾਡੀ ਗੱਲਬਾਤ ਸੁਣਦੇ ਜਿਹਨੇ ਸਾਡੇ ਸਰੋਤੇ ਨੇ ਉਹਨਾਂ ਵਾਸਤੇ ਕੀ ਸੁਣਾ ਦਓਗੇ
ਮੈਂ ਤੇ ਇਹੀ ਕਹਾਂਗੀ ਕਿ ਆਪਣੀ ਜਿਹੜੀ ਮਾਂ ਬੋਲੀ ਏ ਇਹਦੇ ਵਿੱਚ ਤੁਸੀਂ ਜਿੰਨੀਆਂ ਲਿਖਤਾਂ ਲਿਖ ਸਕਦੇ ਹੋ ਲਿਖੋ ਕਿਉਂਕਿ ਸਾਡੇ ਕੋਲ ਸਮਾਂ ਨਹੀਂ ਹੈ ਅਸੀਂ ਵਕਤ ਉੱਥੇ ਹੀ ਖਲੋਤਾ ਹੈ ਅਸੀਂ ਜਾ ਰਹੇ ਹਾਂ ਸਾਨੂੰ ਜਾਣਾ ਹੀ ਹੈ ਲੇਕਿਨ ਸਾਡੇ ਤੋਂ ਪਹਿਲੇ ਵੀ ਜਿਹੜੇ ਆਏ ਨੇ ਉਹ ਵੀ ਕੁਛ ਨਾ ਕੁਛ ਦੇ ਕੇ ਗਏ ਨੇ ਅੱਜ ਅਸੀਂ ਉਹਨਾਂ ਦੇ ਪੈਰਾਂ ਤੇ ਤੁਰ ਕੇ ਇੱਥੇ ਖਲੋਤੇ ਹਾਂ ਤੇ ਅਸੀਂ ਵੀ ਖਲੋਤਿਆਂ ਨਹੀਂ ਰਹਿਣਾ ਅਸੀਂ ਵੀ ਤੁਰ ਜਾਣਾ ਹੈ ਇਸ ਲਈ ਮੇਰਾ ਪੈਗਾਮ ਨਹੀਂ ਮੇਰੀ ਬੇਨਤੀ ਹੈ ਉਹਨਾਂ ਸਾਰੇ ਪੰਜਾਬੀਆਂ ਲਈ ਕਿ ਉਹ ਆਪਣੀ ਮਾਂ ਬੋਲੀ ਨੂੰ ਜਿੰਨਾ ਉਗਰ ਕੇ ਲਿਆ ਕੇ ਅੱਗੇ ਲਿਆ ਸਕਦੇ ਨੇ ਉਹ ਲਿਆਣ ਕਿਉਂਕਿ ਇਸ ਵੇਲੇ ਦੀ ਲੋੜ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਆਪਣੀ ਬੋਲੀ ਨੂੰ ਭੁੱਲਦੀ ਜਾ ਰਹੀ ਹੈ ਔਰ ਉਹਨੂੰ ਸਭ ਤੋਂ ਜ਼ਿਆਦਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਭਾਵੇਂ ਦੁਨੀਆਂ ਦੀ ਕੋਈ ਵੀ ਜ਼ਬਾਨ ਸਿੱਖੇ ਲੇਕਿਨ ਆਪਣੀ ਬੋਲੀ ਨਾ ਭੁੱਲੇ
ਬਿਲਕੁਲ ਠੀਕ ਹੈ ਨੂਰਲੈਨ ਸਾਦੀਆ ਜੀ ਸ਼ੁਰੂ ਚ ਮੈਂ ਇਹ ਨਹੀਂ ਕਿਹਾ ਕਿਉਂਕਿ ਤੁਹਾਡੇ ਨਾਲ ਲਾਡ ਪਿਆਰ ਮੁਹੱਬਤ ਦਾ ਨਾਂ ਇਹੋ ਹੀ ਆ ਔਰ ਅਸੀਂ ਜਿੰਨੇ ਪੰਜਾਬੀ ਐਕਟਿਵਿਸਟ ਆ ਜਾਂ ਜਿੰਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਆ ਜਾਂ ਪੰਜਾਬੀ ਦੇ ਪੁੱਤਰ ਆ ਜਾਂ ਪੰਜਾਬੀ ਲਈ ਕੰਮ ਕਰਨ ਵਾਲੇ ਆ ਜਾਂ ਪੰਜਾਬੀ ਦੇ ਮਾਣ ਮਹਿਸੂਸ ਕਰਨ ਵਾਲੇ ਅਸੀਂ ਤੁਹਾਨੂੰ ਇਸੇ ਨਾਂ ਤੋਂ ਸਾਧਨੇ ਆ ਸੋ ਤੁਹਾਡਾ ਅਸਲੀ ਨਾਂ ਅੱਜ ਚਿਰ ਮਗਰੋਂ ਲਿਆ ਇਸ ਇੰਟਰਵਿਊ ਚ ਲਿਆ ਤੇ ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਕੁਝ ਸਮਾਂ ਕੱਢਿਆ ਮੇਰੀ ਸਾਥ ਦੇ ਉੱਤੇ ਆਏ ਸਟੂਡੀਓ ਚ ਪਹੁੰਚੇ ਔਰ ਇਹ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਬਹੁਤ ਸ਼ੁਕਰੀਆ ਤੁਹਾਡਾ
ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਔਰ ਸਭ ਸਜਣਾ ਬੇਲੀਆਂ ਨੂੰ ਬਹੁਤ ਬਹੁਤ ਪਿਆਰ ਸਲਾਮ
ਜੀ ਇਹ ਸਨ ਨੂਰਲੈਨ ਸਾਦੀਆ ਹੁਣੇ ਉਮੀਦ ਕਰਨਾ ਆ ਕਿ ਇਹਨਾਂ ਨਾਲ ਕੀਤੀ ਗਈ ਇਹ ਗੱਲਬਾਤ ਜਿਹੜੀ ਸਮੇਂ ਦੀ ਘਾਟ ਕੋਲੋਂ ਇੰਨੀ ਅਸੀਂ ਤੁਹਾਡੇ ਤੱਕ ਪਹੁੰਚਦੀ ਕਰ ਸਕੇ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ ਸੋ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਕੋਲੋਂ ਮਾਈਕ੍ਰੋਫੋਨ ਦੇ ਇਸ ਪਾਸੇ ਮਸੂਦ ਮੱਲੀ ਇਜਾਜ਼ਤ ਚਾਹੁੰਦਾ ਮਾਈਕ ਓਵਰ ਟੂ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ